ਖਬਰਾਂ ਦਾ ਬੁਲੇਟਿਨ ਲੈ ਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਐਤਵਾਰ 7 ਅਪ੍ਰੈਲ ਨਾਨਕਸ਼ਾਹੀ ਸੰਮਤ 555। ਪਹਿਲਾਂ ਚੋਣਵੀਆਂ ਖਬਰਾਂ। ਕੇਜਰੀਵਾਲ ਦੀ ਗ੍ਰਿਫਤਾਰੀ ਵਿਰੁੱਧ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਸਮੂਹਕ ਭੁੱਖ ਹੜਤਾਲ। ਪ੍ਰਧਾਨ ਮੰਤਰੀ ਨੇ ਆਖਿਆ ਮੁਸਲਿਮ ਲੀਗ ਦੇ ਮੈਨੀਫੈਸਟੋ ਵਰਗਾ ਕਾਂਗਰਸ ਦਾ ਚੋਣ ਮਨੋਰਥ ਪੱਤਰ। ਗ੍ਰਿਫਤਾਰ ਕੀਤੇ TMC ਆਗੂ ਦੀ ਪਤਨੀ ਨੇ ਕੌਮੀ ਜਾਂਚ ਏਜੰਸੀ ਅਧਿਕਾਰੀਆਂ ਖਿਲਾਫ਼ FIR ਦਰਜ ਕਰਵਾਈ। ਸ਼ੁਭਕਰਨ ਸਿੰਘ ਨੂੰ ਸਮਰਪਿਤ ਕਲਸ਼ ਯਾਤਰਾ ਵਿੱਚ ਸ਼ਿਰਕਤ ਕਰਨ ਲਈ ਗਏ ਕਿਸਾਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਖਿਆ ਕਿ ਅਸੀਂ ਜਨਤਾ ਨੂੰ ਸਭ ਤੋਂ ਉੱਪਰ ਮੰਨਦੇ ਹਾਂ ਅਤੇ ਕਾਂਗਰਸ ਦੇ ਲੋਕ ਇੱਕ ਪਰਿਵਾਰ ਨੂੰ। ਪਟਿਆਲਾ ਵਿੱਚ ਪ੍ਰਨੀਤ ਕੌਰ ਦਾ ਵਿਰੋਧ। ਕਿਸਾਨਾਂ ਨੇ ਘੇਰਿਆ ਭਾਜਪਾ ਉਮੀਦਵਾਰ ਦਾ ਕਾਫਲਾ। ਖੰਨਾ ਵਿੱਚ ਕਰੋੜਾਂ ਦਾ ਇਮੀਗ੍ਰੇਸ਼ਨ ਫਰਾਡ। ਕੰਪਨੀ ਮਾਲਕ ਅਤੇ ਸਾਥੀਆਂ 'ਤੇ ਤੀਜੀ FIR। ਸੁਖਪਾਲ ਖਹਿਰਾ ਦਾ ਸੰਗਰੂਰ ਤੋਂ ਚੋਣ ਲੜਨ ਦੀ ਤਿਆਰੀ। ਖੰਨਾ ਵਿੱਚ ਹੋਇਆ ਖੁਲਾਸਾ। ਕਿਹਾ ਮੇਰੇ ਨਾਲ ਹੋਈ ਧੱਕਾਸ਼ਾਹੀ ਦਾ ਲਵਾਂਗੇ ਬਦਲਾ। ਹੁਣ ਖਬਰਾਂ ਦੀ ਵਿਸਥਾਰ। ਪੰਜਾਬ ਵਿੱਚ ਖਟਕੜ ਕਲਾਂ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਕਈ ਵੱਡੇ ਨੇਤਾ ਸਮੂਹਕ ਭੁੱਖ ਹੜਤਾਲ 'ਤੇ ਬੈਠੇ। ਸ਼ਾਮ 4 ਵਜਦਿਆਂ ਹੀ ਇਹ ਭੁੱਖ ਹੜਤਾਲ ਖਤਮ ਕੀਤੀ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ 7 ਅਪ੍ਰੈਲ ਨੂੰ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਵਰਕਰ ਪੂਰੇ ਦੇਸ਼ ਵਿੱਚ ਭੁੱਖ ਹੜਤਾਲ ਕਰ ਰਹੇ ਸਨ। ਜ਼ਿਲ੍ਹਾ ਹੈੱਡਕੁਆਰਟਰ ਵਿੱਚ ਵਲੰਟੀਅਰ ਪਹੁੰਚੇ ਜਿੱਥੇ ਉਹਨਾਂ ਭੁੱਖ ਹੜਤਾਲ ਵਿੱਚ ਹਿੱਸਾ ਲਿਆ। ਪੰਜਾਬ ਦੇ ਮੁੱਖ ਮੰਤਰੀ ਅਤੇ ਵਿਧਾਇਕ ਖਟਕੜ ਕਲਾਂ ਪਹੁੰਚ ਕੇ ਸ਼ਹੀਦਾਂ ਨੂੰ ਨਮਨ ਕਰਨ ਤੋਂ ਬਾਅਦ ਸਮੂਹਕ ਰੂਪ ਵਿੱਚ ਇਸ ਹੜਤਾਲ 'ਤੇ ਬੈਠੇ। ਉੱਧਰ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਹੜਤਾਲ ਦੇ ਖਟਕੜ ਕਲਾਂ ਵਿੱਚ ਰੱਖੇ ਸਮਾਗਮ ਨੂੰ ਲੈ ਕੇ ਆਖਿਆ ਕਿ ਭਗਵੰਤ ਮਾਨ ਜੀ, ਤੁਸੀਂ ਅੱਜ ਸ਼ਹੀਦਾਂ ਦੀ ਪਵਿੱਤਰ ਭੂਮੀ ਖਟਕੜ ਕਲਾਂ ਵਿੱਚ ਜਿਹੜਾ ਨਾਟਕ ਕੀਤਾ, ਇਸ ਲਈ ਪੰਜਾਬੀ ਤੁਹਾਨੂੰ ਕਦੇ ਮਾਫ਼ ਨਹੀਂ ਕਰਨਗੇ। ਉਹਨਾਂ ਆਖਿਆ ਕਿ ਮਹਾਨ ਸ਼ਹੀਦ ਭਗਤ ਸਿੰਘ ਦੀ ਜਨਮ ਸਥਾਨ 'ਤੇ ਸ਼ਰਾਬ ਘੁਟਾਲੇ ਵਿੱਚ ਸ਼ਾਮਲ ਸ਼ਹੀਦ ਭਗਤ ਸਿੰਘ ਵੱਲੋਂ ਆਪਣੇ ਨੇਤਾ ਦੀ ਤਸਵੀਰ ਵੀ ਸਲਾਖਾਂ ਦੇ ਪਿੱਛੇ ਲਗਾ ਕੇ ਆਪਣੇ ਪੰਜਾਬੀਆਂ ਦਾ ਤੁਸੀਂ ਦਿਲ ਤੋੜਿਆ। ਉਹਨਾਂ ਆਖਿਆ ਕਿ ਸ਼ਰਾਬ ਘੁਟਾਲੇ ਵਿੱਚ ਸ਼ਾਮਲ ਸ਼ਹੀਦ ਭਗਤ ਸਿੰਘ ਦੇ ਨਾਲ ਇਸ ਤਰ੍ਹਾਂ ਦੀ ਤਸਵੀਰ ਲਾਉਣੀ ਤੁਹਾਨੂੰ ਸ਼ੋਭਾ ਨਹੀਂ ਦਿੰਦੀ। ਉੱਧਰ ਮੁੱਖ ਮੰਤਰੀ ਮਾਨ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਆਖਿਆ ਕਿ ਅਰਵਿੰਦ ਕੇਜਰੀਵਾਲ ਇਨਸਾਨ ਨਹੀਂ, ਇੱਕ ਸੋਚ ਹੈ। ਉੱਧਰ ਭਾਜਪਾ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ। ਉਹਨਾਂ ਆਖਿਆ ਕਿ ਭਾਜਪਾ ਭ੍ਰਿਸ਼ਟਾਚਾਰੀਆਂ ਦੀ ਪਾਰਟੀ ਜੁਆਇਨ ਕਰਾਉਣ ਦਾ ਕੰਮ ਕਰ ਰਹੀ ਹੈ। ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਜਿੱਥੇ ਜਾਂਦੇ ਹੈ ਉੱਥੇ ਕਹਿੰਦੇ ਆ ਕਿ ਭ੍ਰਿਸ਼ਟਾਚਾਰੀਆਂ ਨੂੰ ਨਹੀਂ ਰਹਿਣ ਦੇਵਾਂਗਾ। ਇਹਨਾਂ ਦਾ ਮਤਲਬ ਹੁੰਦਾ ਕਿ ਉਹਨਾਂ ਨੂੰ ਪਾਰਟੀ ਜੁਆਇਨ ਕਰਾ ਲਵਾਂਗਾ। ਉੱਧਰ ਉਹਨਾਂ ਸੂਬੇ ਦੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ ਅਪਣਾਉਣ ਲਈ ਉਤਸ਼ਾਹਿਤ ਕਰਦਿਆਂ ਦਲ ਬਦਲੂਆਂ 'ਤੇ ਤੰਜ ਕੱਸਦਿਆਂ ਆਖਿਆ ਕਿ ਸਾਡੇ ਦੇਸ਼ ਅਤੇ ਪੰਜਾਬ ਤੋਂ ਪਿਆਰ ਕਰਨ ਵਾਲੇ ਬਹੁਤ ਨੇ, ਜਿਨ੍ਹਾਂ ਨੇ ਕੱਲ੍ਹ ਜਾਣਾ ਸੀ ਉਹ ਅੱਜ ਜਾਣ। ਉਹਨਾਂ ਸ਼ੇਰ ਪੜ੍ਹਦਿਆਂ ਆਖਿਆ ਕਿ ਭਲਾ ਹੋਇਆ ਕਿ ਉਹ ਚਲੇ ਗਏ। ਦਿੱਲੀ ਵਿੱਚ ਵੀ ਦਿੱਲੀ ਵਿਧਾਨ ਸਭਾ ਦੇ ਪ੍ਰਧਾਨ ਰਾਮ ਨਿਵਾਸ ਗੋਇਲ, ਮੀਤ ਪ੍ਰਧਾਨ ਰਾਖੀ ਬਿਡਰਨ, ਮੰਤਰੀ ਆਤਸ਼ੀ ਗੋਪਾਲ ਰਾਏ ਅਤੇ ਇਮਰਾਨ ਹੁਸੈਨ ਸਣੇ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂ ਅੱਜ 11 ਵਜੇ ਕੌਮੀ ਰਾਜਧਾਨੀ ਦੇ ਜੰਤਰ ਮੰਤਰ 'ਤੇ ਸਮੂਹਕ ਭੁੱਖ ਹੜਤਾਲ 'ਤੇ ਬੈਠੇ। ਆਮ ਆਦਮੀ ਪਾਰਟੀ ਦੀ ਦਿੱਲੀ ਇਕਾਈ ਦੇ ਕਨਵੀਨਰ ਗੋਪਾਲ ਰਾਏ ਨੇ ਲੋਕਾਂ ਨੂੰ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਭੁੱਖ ਹੜਤਾਲ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਤਿੱਖਾ ਹਮਲਾ ਕਰਦਿਆਂ ਆਖਿਆ ਕਿ ਉਸ ਵੱਲੋਂ ਹਾਲ ਵਿੱਚ ਜਾਰੀ ਕੀਤੇ ਚੋਣ ਮਨੋਰਥ ਪੱਤਰ ਵਿੱਚ ਤੁਸ਼ਟੀ ਕਰਨ ਦੀ ਰਾਜਨੀਤੀ ਦੀ ਬਦਬੂ ਆ ਰਹੀ ਹੈ। ਉਹਨਾਂ ਆਖਿਆ ਕਿ ਇਸ ਤਰ੍ਹਾਂ ਮੰਨੋ ਇਸ ਨੂੰ ਮੁਸਲਿਮ ਲੀਗ ਲੈ ਕੇ ਆਈ। ਬਿਹਾਰ ਦੇ ਨਵਾਦਾ ਜ਼ਿਲ੍ਹੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਰਾਜਸਥਾਨ ਵਿੱਚ ਚੋਣ ਪ੍ਰਚਾਰ ਦੌਰਾਨ ਧਾਰਾ 370 ਰੱਦ ਕਰਨ ਦੇ ਸੰਬੰਧ ਵਿੱਚ ਕੀਤੀ ਗਈ ਟਿੱਪਣੀ ਲਈ ਕਾਂਗਰਸ ਪ੍ਰਧਾਨ ਮਲਕਰਜਨ ਖੜਗੇ 'ਤੇ ਨਿਸ਼ਾਨਾ ਸਾਧਦਿਆਂ ਆਖਿਆ ਕਿ ਕਾਂਗਰਸ ਦਾ ਕੌਮੀ ਪ੍ਰਧਾਨ ਕੋਈ ਅਹੁਦਾ ਛੋਟਾ ਨਹੀਂ। ਉਹਨਾਂ ਆਖਿਆ ਕਿ ਉਹ ਕਹਿੰਦੇ ਆ ਕਿ ਧਾਰਾ 370 ਦਾ ਰਾਜਸਥਾਨ ਤੋਂ ਕੀ ਲੈਣਾ ਦੇਣਾ। ਉਹਨਾਂ ਆਖਿਆ ਕਿ ਇਹ ਟੁਕੜੇ ਟੁਕੜੇ ਗੈਂਗ ਦੀ ਮਾਨਸਿਕਤਾ, ਉਹਨਾਂ ਦੇ ਵਿਚਾਰ ਰਾਜਸਥਾਨ ਅਤੇ ਬਿਹਾਰ ਦੇ ਸੁਰੱਖਿਆ ਕਰਮਚਾਰੀਆਂ ਦਾ ਅਪਮਾਨ ਨੇ, ਜਿਨ੍ਹਾਂ ਨੇ ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਲੜਦਿਆਂ ਹੋਇਆਂ ਆਪਣੀਆਂ ਜਾਨਾਂ ਦਿੱਤੀਆਂ ਅਤੇ ਉਹਨਾਂ ਦੀਆਂ ਲਾਸ਼ਾਂ ਤਿਰੰਗੇ ਵਿੱਚ ਲਿਪਟ ਕੇ ਵਾਪਸ ਆਈਆਂ। ਸ਼ੰਭੂ ਬਾਰਡਰ ਤੋਂ ਜਾਰੀ ਕਿਸਾਨ ਮੋਰਚੇ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਉਹਨਾਂ ਦੇ ਕੁਝ ਸਾਥੀਆਂ ਨੂੰ ਤਾਮਿਲਨਾਡੂ ਦੇ ਕੌਂਬੇ ਟੂਰ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਸ਼ੁਭਕਰਨ ਸਿੰਘ ਨੂੰ ਸਮਰਪਿਤ ਤਾਮਿਲਨਾਡੂ ਵਿੱਚ ਕਲਸ਼ ਯਾਤਰਾ ਪਹਿਲਾਂ ਤੋਂ ਕੱਢੀ ਜਾ ਰਹੀ ਸੀ। ਉੱਥੋਂ ਦੀ ਪੁਲਿਸ ਨੇ 4 ਦਿਨਾਂ ਤੋਂ ਜਾਰੀ ਕਲਸ਼ ਯਾਤਰਾ ਨੂੰ ਤਾਂ ਨਹੀਂ ਸੀ ਰੋਕਿਆ, ਪਰੰਤੂ ਅੱਜ ਜਦੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਜਾਣਾ ਸੀ ਤਾਂ ਉਸ ਵਿੱਚ ਸ਼ਿਰਕਤ ਕਰਨ ਪਹੁੰਚੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਮਨਜੀਤ ਸਿੰਘ ਰਾਏ ਸਮੇਤ ਕੁਝ ਹੋਰ ਆਗੂਆਂ ਨੂੰ ਕੌਂਬੇਟੂਰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਸ਼ੰਭੂ ਮੋਰਚੇ ਤੋਂ ਭਾਰਤੀ ਕਿਸਾਨ ਅਤੇ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਨੇ ਇਹ ਜਾਣਕਾਰੀ ਦਿੱਤੀ। ਤ੍ਰਿਣਮੂਲ ਕਾਂਗਰਸ ਦੇ ਗ੍ਰਿਫਤਾਰ ਆਗੂ ਮੋਨਾਵ੍ਰਤ ਜਨ ਦੀ ਪਤਨੀ ਨੇ ਕੌਮੀ ਜਾਂਚ ਏਜੰਸੀ ਦੇ ਅਧਿਕਾਰੀਆਂ ਖਿਲਾਫ਼ ਇੱਕ FIR ਦਰਜ ਕਰਵਾਈ ਹੈ। ਮੋਨੀ ਜਨ ਨੇ FIR ਵਿੱਚ ਦੋਸ਼ ਲਾਇਆ ਕਿ ਅਧਿਕਾਰੀਆਂ ਨੇ ਜਾਂਚ ਬਹਾਨੇ ਭੂਪਤੀ ਨਗਰ ਸਥਿਤ ਉਹਨਾਂ ਦੀ ਰਿਹਾਇਸ਼ ਵਿੱਚ ਜਬਰੀ ਵੜ ਕੇ ਉਹਨਾਂ ਦੇ ਸਨਮਾਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ। ਉਸ ਨੂੰ NIA ਅਧਿਕਾਰੀਆਂ ਅਤੇ ਘਰਾਂ ਵਿੱਚ ਵੜ ਕੇ ਭੰਨਤੋੜ ਕਰਨ ਦਾ ਦੋਸ਼ ਲੱਗਿਆ। ਸੁਪਰੀਮ ਕੋਰਟ ਤੋਂ ਚੋਣ ਬੌਂਡ ਨਾਜਾਇਜ਼ ਐਲਾਨੇ ਜਾਣ ਤੋਂ ਬਾਅਦ ਚੋਣ ਫੰਡਿੰਗ ਦੇ ਤੌਰ ਤਰੀਕਿਆਂ ਨੂੰ ਲੈ ਕੇ ਸਰਕਾਰ ਦੇ ਅੰਦਰ ਮੰਥਨ ਸ਼ੁਰੂ ਹੋ ਗਿਆ। ਸਰਕਾਰ ਨੇ ਚੋਣ ਬੌਂਡ ਵਰਗੀ ਨਵੀਂ ਸਕੀਮ ਲਿਆਉਣ ਦੀ ਯੋਜਨਾ ਬਣਾਈ ਹੈ ਵਿੱਤ ਮੰਤਰਾਲੇ ਵਿੱਚ। ਇਸ ਦੇ ਇਨੋਵੇਟਿਵ ਮਾਡਲ 'ਤੇ 2 ਮੀਟਿੰਗਾਂ ਹੋ ਚੁੱਕੀਆਂ। ਇਸ ਵਿੱਚ ਚਰਚਾ ਹੋਈ ਹੈ ਕਿ ਉਹ ਕਿਹੜਾ ਤਰੀਕਾ ਹੈ ਜੋ ਸੰਵਿਧਾਨ ਦੇ ਨਿਯਮਾਂ 'ਤੇ ਖਰਾ ਉਤਰੇ ਅਤੇ ਸੁਪਰੀਮ ਕੋਰਟ ਦੀ ਸਮੀਖਿਆ ਦੀ ਕਸੌਟੀ ਨੂੰ ਪਾਰ ਕਰ ਸਕੇ। ਸੁਪਰੀਮ ਕੋਰਟ ਨੇ ਚੋਣ ਬੌਂਡ ਦੀ ਵਿਵਸਥਾ 'ਤੇ ਸਵਾਲ ਚੁੱਕਦੇ ਆਖਿਆ ਕਿ ਜੇਕਰ ਕੋਈ ਵਿਅਕਤੀ ਇਹ ਬੌਂਡ ਬੈਂਕ ਤੋਂ ਖਰੀਦਦਾ ਤਾਂ ਉਸ ਨੂੰ ਪੂਰਨ ਰਿਕਾਰਡ ਵਿੱਚ ਦਰਜ ਹੁੰਦਾ, ਲੇਕਿਨ ਜੇਕਰ ਇਹ ਇਲੈਕਟ੍ਰੋਨਲ ਬੌਂਡ ਸਰਟੀਫਿਕੇਟ ਇਹ ਨੂੰ ਕੁਝ ਵਾਧੂ ਨਕਦੀ ਰਾਸ਼ੀ ਹਾਸਲ ਕਰਕੇ ਲੈ ਕੇ ਦੇਵੇ ਤਾਂ ਕਿਸੇ ਰਾਜਨੀਤਿਕ ਪਾਰਟੀ ਨੂੰ ਦੇ ਦੇਵੇ ਤਾਂ ਇਸ ਦਾ ਇਹ ਰਿਕਾਰਡ ਵੀ ਨਹੀਂ ਆਉਂਦਾ। ਅਜਿਹੇ ਖਦਸ਼ਿਆਂ ਦੇ ਲਈ ਇਹ ਨਵੇਂ ਚੋਣ ਬੌਂਡ ਦੀ ਵਿਵਸਥਾ ਕਰਨ ਦੀ ਤਿਆਰੀ ਹੋ ਸਕਦੀ ਹੈ। ਸਰਕਾਰ ਦੇ ਅੰਦਰ ਇਸ ਗੱਲ 'ਤੇ ਮੰਥਨ ਨੂੰ ਦੇਖਦਿਆਂ ਅਹਿਮ ਗੱਲ ਹੈ ਕਿ ਪ੍ਰਧਾਨ ਮੰਤਰੀ ਨੇ ਇੱਕ ਇੰਟਰਵਿਊ ਵਿੱਚ ਚੋਣ ਬੌਂਡ ਵਿਵਸਥਾ ਵਿੱਚ ਖਾਮੀਆਂ ਹੋਣ ਦੀ ਖਦਸ਼ਾ ਜ਼ਾਹਰ ਕੀਤਾ, ਲੇਕਿਨ ਪੈਸੇ ਦੇ ਆਉਣ ਜਾਣ ਦੇ ਸਰੋਤਾਂ ਤੋਂ ਪਤਾ ਹੀ ਚੱਲ ਰਿਹਾ ਸੀ। 2014 ਵਿੱਚ ਪਹਿਲਾਂ ਹੀ ਪੈਸੇ ਤਾਂ ਖਰਚ ਹੋ ਰਹੇ ਸਨ, ਪਰ ਕਿਸੇ ਨੂੰ ਪਤਾ ਨਹੀਂ ਸੀ ਇਹ ਪੈਸਾ ਕਿੱਥੋਂ ਆਇਆ ਅਤੇ ਕਿਸ ਦੇ ਕੋਲ ਗਿਆ। ਚੋਣ ਬੌਂਡ ਨੂੰ ਨਵੇਂ ਯੋਜਨਾ ਦੀ ਸਕੀਮ ਨੂੰ ਕਾਨੂੰਨੀ ਕਸੌਟੀ 'ਤੇ ਖਰਾ ਉਤਰਨ ਲਈ ਕਾਨੂੰਨ ਕਮਿਸ਼ਨ ਅਤੇ ਕਾਨੂੰਨ ਮਾਹਰਾਂ ਦੀ ਕਮੇਟੀ ਬਣਾਈ ਜਾਏਗੀ। ਚੋਣ ਕਮਿਸ਼ਨ ਤੋਂ ਵਿਆਪਕ ਸਲਾਹ ਲਈ ਜਾਏਗੀ ਇਸੇ ਮੁੱਦੇ 'ਤੇ। ਇੱਕ ਦੇਸ਼ ਇੱਕ ਚੋਣ 'ਤੇ ਗਠਿਤ ਕਮੇਟੀ ਦੀ ਤਰ੍ਹਾਂ ਉੱਚ ਅਧਿਕਾਰ ਪੈਨਲ ਬਣਾਇਆ ਜਾ ਸਕਦਾ ਜੋ ਸਾਰੀਆਂ ਸੰਬੰਧਿਤ ਸੰਸਥਾਵਾਂ ਦੇ ਨਾਲ ਤਾਲਮੇਲ ਵਿੱਚ ਆਪਣੀਆਂ ਸਿਫਾਰਿਸ਼ਾਂ ਦੇਵੇਗਾ। CBI ਨੇ ਬੱਚਾ ਵੇਚਣ ਵਾਲੇ ਇੱਕ ਵੱਡੇ ਗਰੋਹ ਦਾ ਪਰਦਾਫਾਸ਼ ਕੀਤਾ। ਇਹ ਗਰੋਹ ਹਰਿਆਣਾ, ਦਿੱਲੀ, UP, ਮੱਧ ਪ੍ਰਦੇਸ਼, ਪੰਜਾਬ, ਝਾਰਖੰਡ, ਛੱਤੀਸਗੜ੍ਹ, ਮਹਾਰਾਸ਼ਟਰ ਅਤੇ ਕਰਨਾਟਕ ਸਮੇਤ 15 ਤੋਂ ਵੱਧ ਸੂਬਿਆਂ ਵਿੱਚ ਸਰਗਰਮ ਸੀ। ਉਹ ਹਰ ਬੱਚੇ ਨੂੰ 1.5 ਤੋਂ 2 ਲੱਖ ਰੁਪਏ ਵਿੱਚ ਖਰੀਦਦੇ ਅਤੇ ਇਹਨਾਂ ਨੂੰ 4 ਤੋਂ 6 ਲੱਖ ਰੁਪਏ ਵਿੱਚ ਬੇਔਲਾਦ ਜੋੜਿਆਂ ਨੂੰ ਵੇਚਦੇ। ਸ਼ੁਰੂਆਤੀ ਜਾਂਚ ਵਿੱਚ 50 ਬੱਚਿਆਂ ਦੇ ਵੇਚੇ ਜਾਣ ਦੀ ਪੁਸ਼ਟੀ ਹੋਈ ਹੈ। CBI ਨੂੰ ਦਿੱਲੀ ਅਤੇ ਹਰਿਆਣਾ ਦੇ ਸੋਨੀਪਤ ਤੋਂ ਪੂਰੇ ਦੇਸ਼ ਵਿੱਚ ਨਵੇਂ ਜੰਮੇ ਬੱਚਿਆਂ ਨੂੰ ਵੇਚਣ ਦੇ ਕਾਰੋਬਾਰ ਦੀ ਸੂਚਨਾ ਮਿਲੀ ਸੀ। ਇਸੇ ਆਧਾਰ 'ਤੇ ਏਜੰਸੀ ਨੇ ਦਿੱਲੀ ਅਤੇ ਹਰਿਆਣਾ ਪੁਲਿਸ ਨਾਲ ਮਿਲ ਕੇ ਦਿੱਲੀ ਸੋਨੀਪਤ ਵਿੱਚ 7 ਜਗ੍ਹਾ 'ਤੇ ਛਾਪੇਮਾਰੀ ਕੀਤੀ। 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਉਹਨਾਂ ਦੇ ਕੋਲ 3 ਨਵੇਂ ਜੰਮੇ ਬੱਚੇ ਵੀ ਬਰਾਮਦ ਹੋਏ। ਇਹਨਾਂ ਵਿੱਚੋਂ ਇੱਕ ਬੱਚਾ ਮਹਿਜ 1.5 ਦਿਨ ਦਾ ਸੀ। CBI ਨੇ ਦੋਸ਼ੀਆਂ ਤੋਂ 5.5 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। CBI ਨੇ ਕੇਸ ਦਰਜ ਕਰ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਢੀਂਡਸਾ ਤੋਂ ਸਵਾਲ ਪੁੱਛੇ। ਕਿਸਾਨ ਮਸਤੂਆਣਾ ਸਾਹਿਬ ਵਿੱਚ ਬਣਨ ਵਾਲੇ ਮੈਡੀਕਲ ਕਾਲਜ ਦੇ ਕੰਮ ਰੁਕਣ ਤੋਂ ਔਖੇ ਨੇ। ਦੋਸ਼ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਮਿਲ ਕੇ ਕਾਲਜ ਜ਼ਮੀਨ 'ਤੇ ਅਦਾਲਤ ਤੋਂ ਸਟੇਅ ਲੈ ਰੱਖਿਆ, ਜਿਸ 'ਤੇ ਕਾਲਜ ਦਾ ਨਿਰਮਾਣ ਰੁਕਿਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਿਵੇਂ ਹੀ ਮਸਤੂਆਣਾ ਸਾਹਿਬ ਪਹੁੰਚੇ ਤਾਂ ਉਹਨਾਂ ਦਾ ਕੁਝ ਜਥੇਬੰਦੀਆਂ ਨੇ ਵਿਰੋਧ ਕੀਤਾ। ਮਸਤੂਆਣਾ ਸਾਹਿਬ ਵਿੱਚ ਮੈਡੀਕਲ ਕਾਲਜ ਦਾ ਕੰਮ ਸ਼ੁਰੂ ਕਰਾਉਣ ਦੀ ਮੰਗ ਨੂੰ ਲੈ ਕੇ ਪਿਛਲੇ 9 ਮਹੀਨਿਆਂ ਤੋਂ ਮਸਤੂਆਣਾ ਸਾਹਿਬ ਵਿੱਚ ਪੱਕੇ ਮੋਰਚੇ 'ਤੇ ਬੈਠੇ ਕਿਸਾਨ ਮੌਕੇ 'ਤੇ ਪਹੁੰਚੇ। ਸੁਖਦੇਵ ਸਿੰਘ ਢੀਂਡਸਾ ਵੱਲੋਂ ਕਮੇਟੀ ਦੇ 5 ਮੈਂਬਰਾਂ ਨੂੰ ਮੀਟਿੰਗ ਲਈ ਬੁਲਾਇਆ ਗਿਆ। ਕਮੇਟੀ ਮੈਂਬਰਾਂ ਨੂੰ ਢੀਂਡਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਾਲਜ ਬਣਾਉਣ ਦਾ ਕੋਈ ਇਰਾਦਾ ਨਹੀਂ। ਉਹ ਹੁਣ ਸ਼੍ਰੋਮਣੀ ਅਕਾਲੀ ਦਲ ਵਿੱਚ ਆ, ਉਹਨਾਂ ਕੋਲ ਕੋਈ ਪਾਵਰ ਨਹੀਂ। ਕਿਸਾਨਾਂ ਨੇ ਆਖਿਆ ਕਿ ਉਹ ਪਾਰਟੀ ਦੇ ਸਰਪ੍ਰਸਤ ਹੈ, ਜੇਕਰ ਉਹ ਚਾਹੁਣ ਤਾਂ ਮਾਮਲੇ ਨੂੰ ਤੁਰੰਤ ਹੱਲ ਕਰ ਸਕਦੇ ਨੇ। ਆਮ ਆਦਮੀ ਪਾਰਟੀ ਦੇ ਆਗੂਆਂ 'ਤੇ ਦਾਇਰ ਕੀਤੇ ਮਾਣਹਾਨੀ ਦੇ ਮਾਮਲੇ ਵਿੱਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠਾ ਅਦਾਲਤ ਪੇਸ਼ ਹੋਏ। ਰਾਜ ਸਭਾ ਮੈਂਬਰ ਸੰਜੇ ਸਿੰਘ ਅਦਾਲਤ ਨਹੀਂ ਪਹੁੰਚੇ। ਮਾਮਲੇ ਦੀ ਅਗਲੀ ਤਰੀਕ 4 ਮਈ ਰੱਖੀ ਗਈ ਹੈ। ਬਿਕਰਮ ਮਜੀਠਾ ਨੇ ਆਖਿਆ ਕਿ ਮਾਣਹਾਨੀ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਆਸ਼ੀਸ਼ ਖੇਤਾਨ ਨੇ ਪਹਿਲਾਂ ਹੀ ਮਾਫ਼ੀ ਮੰਗ ਲਈ ਸੀ। ਇਸ ਕੇਸ ਵਿੱਚ ਸੰਜੇ ਸਿੰਘ ਉਹਨਾਂ ਦੇ ਨਾਲ ਸ਼ਾਮਲ ਸੀ। ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ੀ ਦੀ ਤਰੀਕ ਸੀ ਅਤੇ ਉਹ ਕੋਰਟ ਵਿੱਚ ਪੇਸ਼ ਹੋਣ ਲਈ ਆ ਗਏ। 6 ਮਹੀਨੇ ਅੰਦਰ ਰਹਿ ਕੇ ਸੰਜੇ ਸਿੰਘ ਬਾਹਰ ਆਏ ਅਤੇ ਉਹਨਾਂ ਨੂੰ ਸੀ ਕਿ ਸੰਜੇ ਸਿੰਘ ਅਦਾਲਤ ਵਿੱਚ ਪੇਸ਼ ਹੋਣ ਲਈ ਆਉਣਗੇ ਕਿ ਉਹਨਾਂ ਦਾ ਅਤਾ ਪਤਾ ਲੈ ਲੈਣਗੇ। ਮਜੀਠੀਆ ਨੇ ਆਖਿਆ ਕਿ ਉਹ ਪੁੱਛ ਲੈਣਗੇ ਕਿ ਉਹਨਾਂ ਦਾ ਯਾਰ ਕੇਜਰੀਵਾਲ ਦਾ ਅੰਦਰ ਕੀ ਹਾਲ ਹੈ। ਉਹਨਾਂ ਆਖਿਆ ਕਿ ਪਤਾ ਲੱਗਿਆ ਕਿ ਉਹਨਾਂ ਦਾ ਅੰਦਰ ਰਹਿ ਕੇ 7 ਕਿਲੋ ਵਜ਼ਨ ਘੱਟ ਗਿਆ। ਉਹਨਾਂ ਨੂੰ ਕੋਈ ਡਾਇਟ ਨੂੰ ਲੈ ਕੇ ਉਹ ਸੁਝਾਅ ਦੇਣਗੇ ਜਿਸ ਨਾਲ ਉਹ ਤੰਦਰੁਸਤ ਹੋ ਸਕਣਗੇ। ਉਹਨਾਂ ਆਖਿਆ ਕਿ ਸੰਜੇ ਸਿੰਘ ਪੇਸ਼ੀ 'ਤੇ ਨਹੀਂ ਆਏ, ਅਗਲੀ ਵਾਰ ਪੇਸ਼ੀ ਵਿੱਚ ਸੰਜੇ ਸਿੰਘ ਨਾਲ ਮੁਲਾਕਾਤ ਕਰਨਗੇ, ਲੇਕਿਨ ਉਹਨਾਂ ਨੇ ਆਖਿਆ ਕਿ ਉਹਨਾਂ ਨੇ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਉਹਨਾਂ ਨੂੰ ਅੰਦਰ ਕਰਾਉਣਾ ਬਿਕਰਮ ਮਜੀਠਾ ਨੂੰ ਕਰਾਉਣਾ ਚਾਹੁੰਦੇ ਸਨ, ਲੇਕਿਨ ਉਹ ਖੁਦ ਅੰਦਰ ਹੋ ਗਏ ਨੇ। ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤੰਜ ਕੱਸਦਿਆਂ ਆਖਿਆ ਕਿ ਕੇਜਰੀਵਾਲ ਹੁਣ ਜੇਲ੍ਹ ਵਿੱਚ ਚਲੇ ਗਏ ਅਤੇ ਭਗਵੰਤ ਮਾਨ ਦਾ ਰਿਮੋਟ ਕੰਟਰੋਲ ਹੁਣ ਭਾਜਪਾ ਦੇ ਹੱਥ ਵਿੱਚ ਆ ਗਿਆ। ਇਸ ਲਈ ਕਿਸਾਨਾਂ ਦੇ ਹੱਕ ਵਿੱਚ ਭਗਵੰਤ ਮਾਨ ਕੁਝ ਵੀ ਨਹੀਂ ਕਰ ਪਾ ਰਹੇ, ਹੁਣ ਉਹ ਭਾਜਪਾ ਦੇ ਇਸ਼ਾਰਿਆਂ 'ਤੇ ਚੱਲ ਰਹੇ ਨੇ। ਹਿਮਾਚਲ ਪ੍ਰਦੇਸ਼ ਤੋਂ ਰਾਜ ਸਭਾ ਚੋਣਾਂ ਹਾਰਨ ਤੋਂ ਕੁਝ ਹਫ਼ਤੇ ਬਾਅਦ ਕਾਂਗਰਸ ਨੇਤਾ ਅਭਿਸ਼ੇਕ ਮਨੂ ਸਿੰਘਵੀ ਨੇ ਹਿਮਾਚਲ ਹਾਈਕੋਰਟ ਵਿੱਚ ਅਰਜ਼ੀ ਦਾਇਰ ਕੀਤੀ, ਜਿਸ ਵਿੱਚ ਚੋਣਾਂ ਵਿੱਚ ਬਰਾਬਰ ਵੋਟਾਂ ਮਿਲਣ ਤੋਂ ਬਾਅਦ ਡਰਾਅ ਸੰਬੰਧੀ ਨਿਯਮਾਂ ਨੂੰ ਚੋਣ ਅਧਿਕਾਰੀ ਵੱਲੋਂ ਕੀਤੀ ਗਈ ਗਿਣਤੀ ਨੂੰ ਚੁਣੌਤੀ ਦਿੱਤੀ ਹੈ। ਭਾਜਪਾ ਦੇ ਉਮੀਦਵਾਰ ਹਰਸ਼ ਮਹਾਜਨ ਨੇ 27 ਫਰਵਰੀ ਨੂੰ ਚੋਣਾਂ ਵਿੱਚ ਡਰਾਅ ਦੇ ਮਾਧਿਅਮ ਨਾਲ ਚੋਣ ਨਤੀਜਿਆਂ ਵਿੱਚ ਜਿੱਤ ਹਾਸਲ ਕੀਤੀ, ਕਿਉਂਕਿ ਦੋਨਾਂ ਉਮੀਦਵਾਰਾਂ ਨੂੰ 34-34 ਵੋਟਾਂ ਮਿਲੀਆਂ ਸਨ। ਸਿੰਘ ਵੀ ਨੇ ਹਿਮਾਚਲ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਦੱਸਿਆ ਕਿ ਨਾ ਤਾਂ ਨਿਯਮ ਹੈ ਅਤੇ ਨਾ ਹੀ ਨਿਯਮ ਵਾਲੀ ਅਜਿਹਾ ਕੁਝ ਵੀ ਨਹੀਂ ਜਿਸ ਵਿੱਚ ਵਿਆਖਿਆ ਕੀਤੀ ਜਾ ਸਕੇ ਕਿ ਡਰਾਵੇ ਜਿਹੜੇ ਵਿਅਕਤੀ ਦਾ ਨਾਮ ਨਿਕਲਿਆ ਉਸ ਨੂੰ ਹਾਰਿਆ ਹੋਇਆ ਮੰਨ ਲਿਆ ਜਾਵੇ। ਸੂਬਾ ਵਿਧਾਨ ਸਭਾ ਵਿੱਚ ਕਾਂਗਰਸ ਦੇ 40 ਵਿਧਾਇਕ ਸਨ, 3 ਆਜ਼ਾਦ ਵਿਧਾਇਕਾਂ ਦਾ ਸਮਰਥਨ ਵੀ ਪ੍ਰਾਪਤ ਸੀ। ਦੋਨਾਂ ਉਮੀਦਵਾਰਾਂ ਨੂੰ 34-34 ਵੋਟਾਂ ਮਿਲੀਆਂ, ਬਲਕਿ 9 ਵਿਧਾਇਕ ਕਾਂਗਰਸ ਦੇ, 6 ਬਾਗੀ ਅਤੇ 3 ਆਜ਼ਾਦ ਨੇ। ਭਾਜਪਾ ਦੇ ਉਮੀਦਵਾਰ ਹਰਸ਼ ਮਹਾਜਨ ਦੇ ਪੱਖ ਵਿੱਚ ਵੋਟਾਂ ਪਾਈਆਂ। ਜੇਤੂ ਦਾ ਐਲਾਨ ਡਰਾਅ ਦੇ ਮਾਧਿਅਮ ਨਾਲ ਕੀਤਾ ਗਿਆ। ਚੋਣ ਅਧਿਕਾਰੀ ਵੱਲੋਂ ਅਪਣਾਈ ਗਈ ਪ੍ਰਕਿਰਿਆ ਤਹਿਤ ਜਿਸ ਵਿਅਕਤੀ ਦੇ ਨਾਮ ਡਰਾਅ ਕੱਢਿਆ ਗਿਆ ਉਸ ਨੂੰ ਹਾਰਿਆ ਹੋਇਆ ਐਲਾਨ ਦਿੱਤਾ। ਚੋਣ ਕਮਿਸ਼ਨ ਦੇ ਇੱਕ ਸਾਬਕਾ ਅਹੁਦੇਦਾਰ ਦੇ ਮੁਤਾਬਕ 27 ਫਰਵਰੀ ਨੂੰ ਚੋਣਾਂ ਤੋਂ ਬਾਅਦ ਦੱਸਿਆ ਸੀ ਕਿ ਰਾਜ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਡਰਾਅ ਕੱਢਣ ਵਿੱਚ ਮਹੱਤਵਪੂਰਨ ਫਰਕ ਇਹ ਹੈ ਕਿ ਰਾਜ ਸਭਾ ਚੋਣਾਂ ਵਿੱਚ ਡਰਾਵੇ ਜਿਹੜੇ ਵਿਅਕਤੀ ਦੇ ਨਾਮ ਦੀ ਪਰਚੀ ਨਿਕਲਦੀ ਹੈ ਉਹ ਚੋਣਾਂ ਹਾਰ ਜਾਂਦਾ, ਜਦਕਿ ਲੋਕ ਸਭਾ ਚੋਣਾਂ ਵਿੱਚ ਪਰਚੀ ਵਿੱਚ ਜਿਸ ਦਾ ਨਾਮ ਨਿਕਲਦਾ ਉਸ ਨੂੰ ਜੇਤੂ ਐਲਾਨਿਆ ਜਾਂਦਾ। ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿਚਕਾਰ ਜਿੱਥੇ ਵਿਰੋਧੀ ਧਿਰ ਕੇਂਦਰ ਦੀ ਮੋਦੀ ਸਰਕਾਰ 'ਤੇ ਜੰਮ ਕੇ ਨਿਸ਼ਾਨੇ ਸਾਧ ਰਿਹਾ, ਉੱਥੇ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਚੋਣਾਂ ਵਿੱਚ 400 ਸੀਟਾਂ ਜਿੱਤਣ ਦਾ ਟੀਚਾ ਰੱਖਿਆ। ਇਸ ਨੂੰ ਲੈ ਕੇ ਪਾਰਟੀ ਦੀ ਨਜ਼ਰ ਦੱਖਣ ਸੂਬਿਆਂ ਦੇ ਵੋਟ ਬੈਂਕ 'ਤੇ ਹੈ। ਇਸੇ ਵਿਚਕਾਰ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਦਾਅਵਾ ਕੀਤਾ ਕਿ ਸੱਤਾਧਾਰੀ BJP ਦਾ ਦੱਖਣ ਅਤੇ ਪੂਰਵ ਭਾਰਤ ਵਿੱਚ ਜ਼ਬਰਦਸਤ ਫਾਇਦਾ ਹੋਣ ਵਾਲਾ ਹੈ। ਉਹਨਾਂ ਆਖਿਆ ਕਿ ਇਹਨਾਂ ਇਲਾਕਿਆਂ ਵਿੱਚ BJP ਦੇ ਵੋਟ ਬੈਂਕ ਵਿੱਚ ਵਾਧਾ ਹੋਏਗਾ। ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਵਿਰੋਧੀ ਧਿਰ ਦੇ ਕੋਲ BJP ਦੇ ਰੱਥ ਨੂੰ ਰੋਕਣ ਦੇ ਬਹੁਤ ਮੌਕੇ ਸਨ, ਲੇਕਿਨ ਉਹਨਾਂ ਨੇ ਗਲਤ ਫੈਸਲੇ ਕਰਕੇ ਸਾਰੇ ਮੌਕਿਆਂ ਨੂੰ ਗਵਾ ਦਿੱਤਾ। ਪ੍ਰਸ਼ਾਂਤ ਕਿਸ਼ੋਰ ਦਾ ਤਰਕ ਹੈ ਕਿ ਤੇਲੰਗਾਨਾ, ਉੜੀਸਾ, ਪੱਛਮੀ ਬੰਗਾਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਬਿਹਾਰ ਅਤੇ ਕੇਰਲ ਦੀਆਂ ਕੁੱਲ ਮਿਲਾ ਕੇ ਲੋਕ ਸਭਾ ਦੀਆਂ ਕੁੱਲ 204 ਸੀਟਾਂ, ਲੇਕਿਨ ਭਾਜਪਾ ਨੇ ਇਹਨਾਂ ਇਲਾਕਿਆਂ ਵਿੱਚ 50 ਸੀਟਾਂ ਵੀ ਨਹੀਂ ਜਿੱਤ ਸਕੀਆਂ। ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ BJP ਨੇ ਇਹਨਾਂ ਇਲਾਕਿਆਂ ਵਿੱਚ 29 ਸੀਟਾਂ ਮਿਲੀਆਂ ਸਨ ਅਤੇ 2019 ਵਿੱਚ 47 ਸੀਟਾਂ 'ਤੇ ਜਿੱਤ ਮਿਲੀ ਸੀ। ਉਹਨਾਂ ਆਖਿਆ ਕਿ ਇਹਨਾਂ ਚੋਣਾਂ ਵਿੱਚ BJP ਨੂੰ 370 ਸੀਟਾਂ ਜਿੱਤਣ ਦੀ ਸੰਭਾਵਨਾ ਨਹੀਂ। ਇਹਨਾਂ ਚੋਣਾਂ ਲਈ ਸਿਰਫ ਇੱਕ ਟੀਚੇ ਨੂੰ ਨਿਰਧਾਰਤ ਕੀਤਾ ਗਿਆ। ਮੌਸਮ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ। ਸਤਿ ਸ਼੍ਰੀ ਅਕਾਲ।